पकटा अवलोकन कीनो दास का दुख बिदारियो। कृपा कटा अवलोकन कीनो दास का दुख बिदारियो। दास का दुख बिदारियो संगत सतगुरु वाली कोई दयाल पुरख बकसंद कंठ लाए अवगुण सब मेटे दयाल पुरख बकसंद। दयाल पुरख बकसंद संगत सतगुरु वाली कोई जाए ना खाली झोलियां भरियो जी जरूर।
संगत सतगुरु वाली कोई जाए ना खाली झोलियां भरियो जी जरूर।
मौका आए ना बार बार
संगत सतगुरु वाली कोई जाए ना खाली
जी जरूर। संगत सतगुरु वाली कोई जाए ना खाली झोलियां भरियो जी जरूर।
संगत सतगुरु वाली।
ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਕੋਈ ਜਾਏ ਨਾ। जप हर पौ जल तर जप हर भौजल तरना जप हर भौजल तरना संगत छत गुरु वाली कोई जाए ना खाली झोलिया भरियो जी जरूर आके जिसने जो कुछ गुरु दर तो मंगे है गुरु नानक दे दर तो मंगे है गुरु नानक पातशाह दे दर तो उदियां झोलियां भरियां गई धन गुरु अर्जन दे पातशाह आपने हुक्मनामा जारी कीता सात संगत वास्ते कि सात संगत कार सेवा हो रही है जिस जिसने भी तन नाल सेवा करनी होवे मन नाल सेवा करनी होवे तन नाल सेवा करनी होवे ओ गुरु दर ते पहुंच के सेवा करो भाई ए हुक्मनामा एक पिंड विच पहुंचिया धर्मशाला विच सुनाया जा रहा सी सारी संगत गुरु के हुक्मनामे नू सुनन आई सी तां हुक्मनामा सुनाउन वाले ने आख्या भाई जिस जिसने भी माया सफल करनी है गुरु दरबार वास्ते देओ भाई सारे ने अपनी वित अनुसार किसे ने 100 दिता किसे ने 200 किसे ने 500 किसे ने 1000 क्योंकि जैसा बित तैसा ओ बरते अपना बल नहीं हारे आ जितनी बित होवे उस अनुसार जरूर गुरु घर विच अपनी माया नू सफल करना चाहिए संगत विच सब तो पिछा एक गरीब जिहा सिख बैठा सी उदे मन विच आया कि मैं भी गुरु दरबार वास्ते भेटा देवां माया देवां जदों उसने जेब विच हाथ पाया तो बेचारे दिया जेबां ही फटियां हुई सन एडा गरीब इतिहास विच जिसका नाम ही भाई गरीबू लिखे अज मन विच बड़ा गमगीन है उदास है नेत्रां विच जल उत्थों ही उठ के घर वल तुर पिया घर पहुंचिया नेत्रां विच जल वेख के घर वाली समझ गई शायद आज मेरे घर वाले नू मजूरी नहीं मिली कहन लगी स्वामी चिंता क्यों कर दे हो जे आज मजूरी नहीं मिली तां गुरु कल देवेगा पाई गरीबू कहन लगा मैं इस वास्ते नहीं उदास के मैनू आज मजूरी नहीं मिली आज गुरु अर्जन देव पातशाह ने हुक्मनामा भेजे है कार सेवा हो रही थी सारे ने अपनी माया नू सफल कीता है लेकिन जदों आज मैं जेबे विच हाथ पाया तो मेरे पास कुछ ना निकलिया आज मैनू अपनी गरीबी ते दुख है कदे मैनू अफसोस नहीं सी कि मैं गरीब हाँ लेकिन अज महसूस होया जे मेरे पल्ले धन होंदा तो मैं भी गुरु दे निमित खर्च कर सात संगत बोलो श्री। ਕਾਰਵਾਲੀ ਨੂੰ ਪੁੱਛਣ ਲੱਗਿਆ, ਤੇਰੇ ਪਾਸ ਕੁਛ ਧਨ ਹੋਵੇ ਤਾਂ ਦੇ। ਉਹ ਕਹਿਣ ਲੱਗੀ, ਸਵਾਮੀ ਤੁਹਾਡੇ ਕੋਲ ਨਹੀਂ ਤਾਂ ਮੇਰੇ ਕੋਲ ਕਿੱਥੇ ਹੈ? ਮੈਂ ਤੁਹਾਡੇ ਕੋਲੋਂ ਅੱਜ ਤਾਈਂ ਕੋਈ ਵਸਤੂ, ਕੋਈ ਧਨ ਪੈਸਾ ਪਾਈ ਲੁਕਾ ਕੇ ਨਹੀਂ ਰੱਖਿਆ। ਤਾਂ ਪਾਈ ਗਰੀਬੂ ਕਹਿਣ ਲੱਗਾ, ਫਿਰ ਘਰ ਝਾੜੂ ਦੇਖ ਤੇ ਵੇਖ ਕਿਸੇ ਵੇਲੇ ਦਾ ਕੋਈ ਪਾਈ ਪੈਸਾ ਟੱਕਾ ਡਿੱਗਿਆ ਪਿਆ ਹੋਵੇ। ਘਰਵਾਲੀ ਨੇ ਝਾੜੂ ਦਿੱਤਾ, ਕੂੜਾ ਛਾਂਟਿਆ ਤੇ ਉਹਦੇ ਵਿੱਚੋਂ ਇੱਕ ਕੌਡੀ ਨਿਕਲੀ। ਸਾਧ ਸੰਗਤ ਬੋਲੋ ਸ੍ਰੀ ਇੱਕ ਕੌਡੀ। ਭਾਈ ਗਰੀਬੂ ਨੇ ਕੌਡੀ ਚੁੱਕ ਲਈ ਤੇ ਸ਼ੁਕਰ ਕੀਤਾ ਕਿ ਚਲੋ ਖਾਲੀ ਹੱਥਾਂ ਨਹੀਂ ਹਾਂ, ਇੱਕ ਕੌਡੀ ਸਹੀ, ਗੁਰੂ ਦੇ ਚਰਨਾਂ ਵਿੱਚ ਇਹੀ ਭੇਟਾ ਮੇਰੀ ਪਹੁੰਚ ਜਾਵੇ। ਲੈ ਕੇ ਜਦੋਂ ਧਰਮਸਾਲ ਪਹੁੰਚਿਆ, ਉਥੋਂ ਸਾਰੀ ਸੰਗਤ ਗੁਰੂ ਚਰਨਾਂ ਵਿੱਚ ਤੁਰ ਚੁੱਕੀ ਸੀ। ਸਾਰੇ ਹੀ ਅੰਮ੍ਰਿਤਸਰ ਵੱਲ ਚਾਲੇ ਪਾ ਚੁੱਕੇ ਸਨ। ਤਾਂ ਭਾਈ ਗਰੀਬੂ ਉਦਾਸ ਹੋ ਗਿਆ, ਕਿਆ ਮੇਰੀ ਭੇਟਾ ਨਹੀਂ ਜਾਵੇਗੀ? ਘਰਵਾਲੀ ਕਹਿਣ ਲੱਗੀ, ਉਦਾਸ ਕਿਉਂ ਹੁੰਦੇ ਹੋ? ਜੇ ਸਾਰੀ ਸੰਗਤ ਗੁਰੂ ਦੇ ਦਰਸ਼ਨਾਂ ਨੂੰ ਗਈ ਹੈ ਤਾਂ ਚਲੋ ਅਸੀਂ ਵੀ ਗੁਰੂ ਦਰਬਾਰ ਚੱਲਦੇ ਹਾਂ। ਘਰਵਾਲੀ ਨੂੰ ਲੈ ਕੇ ਭਾਈ ਗਰੀਬੂ ਜਾ ਪਹੁੰਚਿਆ ਹਰਿਮੰਦਰ ਸਾਹਿਬ, ਜਿੱਥੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੁਸ਼ੋਭਿਤ ਹਨ। ਦਰਬਾਰ ਲੱਗਿਆ। ਪਿਆਰੀ ਸਾਧ ਸੰਗਤ, ਬਿਰਤੀ ਦੀ ਅੱਖਾਂ ਬੜਾਈਏ, ਨੇਤਰਾਂ ਨੂੰ ਬੰਦ ਕਰਕੇ ਉਹ ਸੋਹਣੇ ਹਰਿਮੰਦਰ ਨੂੰ ਆਪਣੇ ਧਿਆਨ ਵਿੱਚ ਲਿਆਓ ਤੇ ਪਿਆਰ ਨਾਲ ਆਖੋ ਸ੍ਰੀ ਵਾਹਿਗੁਰੂ। ਇੱਕ ਵਾਰ ਪਿਆਰ ਨਾਲ ਆਖੋ ਧੰਨ ਗੁਰੂ ਅਰਜਨ ਦੇਵ। ਬੈਠੇ ਹਨ ਗੁਰੂ ਅਰਜਨ ਦੇਵ ਪਾਤਸ਼ਾਹ, ਪ੍ਰਤੱਖ ਹਰੀ, ਹਰੀ ਨੇ ਗੁਰੂ ਅਰਜਨ ਦਾ ਰੂਪ ਬਣਾਇਆ ਹੋਇਆ। ਬੈਠੇ ਹਨ ਗੁਰੂ ਅਰਜਨ ਦੇਵ ਪਾਤਸ਼ਾਹ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੋਹਣੇ ਸਿੰਘਾਸਨ ਤੇ ਸ਼ਸ਼ੋਭਿਤ, ਤੇ ਵਾਰੀ ਵਾਰੀ ਸਾਰੀਆਂ ਸੰਗਤਾਂ ਆਪਣੀਆਂ ਆਪਣੀਆਂ ਭੇਟਾਵਾਂ ਲਿਆ ਕੇ ਗੁਰੂ ਚਰਨਾਂ ਵਿੱਚ ਰੱਖ ਕੇ ਖੁਸ਼ੀਆਂ ਲੈ ਰਹੀਆਂ ਹਨ, ਝੋਲੀਆਂ ਭਰ ਰਹੀਆਂ ਹਨ। ਕਿਵੇਂ? ਸੰਗਤ ਸਤਿਗੁਰ ਵਾਲੀ ਕੋਈ ਜਾਏ ਨਾ ਖਾਲੀ, ਚੋਲੀਆਂ ਭਰਿਓ ਜੀ ਜ਼ਰੂਰ।
ਸੰਗਤ ਸਤਿਗੁਰ ਵਾਲੀ ਕੋਈ ਜਾਏ ਨਾ ਖਾਲੀ, ਚੋਲੀਆਂ ਭਰਿਓ ਜੀ ਜ਼ਰੂਰ।
ਮੌਕਾ ਏ ਨਾ ਬਾਰ ਬਾਰ,
ਸੰਗਤ ਸਤਿਗੁਰ ਵਾਲੀ ਕੋਈ ਜਾਏ ਨਾ ਖਾਲੀ, ਚੋਲੀਆਂ
ਸਾਰੀ ਸੰਗਤ ਨੇ ਵਾਰੀ ਵਾਰੀ ਆਪਣੀਆਂ ਆਪਣੀਆਂ ਭੇਟਾਵਾਂ ਲਿਆ ਕੇ ਗੁਰੂ ਚਰਨਾਂ ਵਿੱਚ ਰੱਖੀਆਂ ਤੇ ਭਾਈ ਗਰੀਬੂ ਨੇ ਵੀ ਆਪਣੇ ਹੱਥ ਵਿੱਚ ਕੌਡੀ ਪਕੜੀ ਹੈ ਕਿ ਮੈਂ ਗੁਰੂ ਚਰਨਾਂ ਵਿੱਚ ਇਹ ਕੌਡੀ ਰੱਖ ਕੇ ਆਖਾਂਗਾ, ਸੱਚੇ ਪਾਤਸ਼ਾਹ ਮੇਰੇ ਗਰੀਬ ਦੇ ਕੋਲ ਇਹੀ ਕੁਝ ਹੈ। ਜਦੋਂ ਭਾਈ ਗਰੀਬੂ ਆਇਆ ਮੱਥਾ ਟੇਕਣ ਲੱਗਿਆ ਤੇ ਕੀ ਵੇਖਿਆ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਅੱਗੇ ਮਾਇਆ ਦੇ ਢੇਰ ਲੱਗੇ ਹੋਏ ਹਨ। ਤੇ ਮਾਇਆ ਦੇ ਢੇਰ ਨੂੰ ਵੇਖ ਕੇ ਮਨ ਵਿੱਚ ਸੋਚਦਾ, ਉਹ ਗਰੀਬੂ ਤੂੰ ਗੁਰੂ ਚਰਨਾਂ ਵਿੱਚ ਇੱਕ ਕੌਡੀ ਰੱਖੇਗਾ, ਆ ਲੋਕੀ ਕੀ ਕਹਿਣਗੇ। ਸ਼ਰਮ ਦੇ ਨਾਲ ਕੌਡੀ ਪੱਗ ਦੀ ਪੇਚ ਵਿੱਚ ਰੱਖ ਦਿੱਤੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਖਾਲੀ ਹੱਥ ਮੱਥਾ ਟੇਕ ਦਿੱਤਾ। ਸਾਧ ਸੰਗਤ ਬੋਲੋ ਸ੍ਰੀ
ਵਾਹਿਗੁਰੂ।
ਤੇ ਸੰਗਤ ਵਿੱਚ ਸਭ ਤੋਂ ਪਿੱਛਾ ਜਾ ਕੇ ਬੈਠ ਗਿਆ। ਅਰਦਾਸੀ ਨੇ ਬੇਨਤੀ ਕੀਤੀ, ਪਾਤਸ਼ਾਹ ਸਾਰੀ ਸੰਗਤ ਆ ਕੇ ਪੇਟਾਵਾਂ ਰੱਖ ਕੇ ਨਦਰੀ ਨਦਰ ਨਿਹਾਲ ਹੋ ਰਹੀ ਹੈ, ਹੁਣ ਕਿਰਪਾ ਕਰੋ, ਹੁਕਮ ਦਿਓ, ਅਰਦਾਸ ਕਰੀਏ, ਲੰਗਰ ਪ੍ਰਸਾਦ ਦਾ ਵਕਤ ਹੋ ਚੱਲੇ। ਸਾਹਿਬ ਜੀ ਕਹਿਣ ਲੱਗੇ, ਭਾਈ ਅਜੇ ਠਹਿਰ ਜਾ, ਅਜੇ ਕੁਝ ਭੇਟਾ ਆਣੀ ਬਾਕੀ ਹੈ। ਤਾਂ ਹੁਕਮ ਹੋਇਆ, ਬਈ ਜਿਸ ਕਿਸੇ ਨੇ ਗੁਰੂ ਦੇ ਨਿਮਿਤ ਭੇਟਾ ਲਿਆਂਦੀ ਹੈ ਔਰ ਦਿੱਤੀ ਨਹੀਂ ਤਾਂ ਦਿਓ ਬਈ, ਤਾਂ ਕਿ ਅਰਦਾਸ ਹੋਵੇ। ਸਾਰਿਆਂ ਨੇ ਕਿਹਾ, ਪਾਤਸ਼ਾਹ ਸੀ ਜੋ ਜੋ ਭੇਟਾ ਲਿਆਏ ਸਾਂ ਆਪ ਦੇ ਨਿਮਿਤ ਦੇ ਦਿੱਤੀ ਹੈ। ਸਾਹਿਬ ਜੀ ਨੇ ਕਿਹਾ, ਨਹੀਂ ਬਈ ਅਜੇ ਕੁਝ ਭੇਟਾ ਆਣੀ ਬਾਕੀ ਹੈ। ਤੀਜੀ ਵਾਰਾਂ ਜਦੋਂ ਫਿਰ ਬੇਨਤੀ ਕੀਤੀ, ਪਾਤਸ਼ਾਹ ਹੁਣ ਅਰਦਾਸ ਕਰੀਏ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਨਾ ਬਈ ਮੇਰਾ ਸਿੱਖ ਪਿਆਰਾ ਭੇਟਾ ਲਿਆਇਆ ਤੇ ਦੇਣ ਵਿੱਚ ਸ਼ਰਮ ਕਰ ਰਿਹਾ, ਜੇ ਆਪ ਨਹੀਂ ਦਿੰਦਾ ਤਾਂ ਮੈਂ ਹੀ ਮੰਗ ਲੈਂਦਾ। ਸਾਧ ਸੰਗਤ ਬੋਲੋ ਸ੍ਰੀ
ਵਾਹਿਗੁਰੂ।
ਗੁਰੂ ਅਰਜਨ ਦੇਵ ਪਾਤਸ਼ਾਹ ਉੱਠੇ ਸਿੰਘਾਸਨ ਤੋਂ ਤੇ ਸੰਗਤਾਂ ਵਿੱਚੋਂ ਲੰਘਦੇ ਹੋਏ ਭਾਈ ਗਰੀਬੂ ਦੇ ਕੋਲ ਜਾ ਪਹੁੰਚੇ, ਸਿਰ ਤੇ ਹੱਥ ਰੱਖਿਆ, ਪਿਆਰਿਆ। ਭਾਈ ਗਰੀਬੂ ਨੇ ਨੇਤਰ ਖੋਲੇ, ਕੀ ਵੇਖਿਆ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕੋਲ ਖੜੋਤੇ ਹੋਏ ਹਨ। ਨੇਤਰਾਂ ਵਿੱਚ ਜਲ ਆ ਗਿਆ। ਉਹ ਗਰੀਬ ਨਿਵਾਜ, ਤੁਸੀਂ? ਆਖਿਆ, ਹਾਂ। ਲਿਆ ਬਈ ਸਾਡੀ ਭੇਟਾ, ਕੋਟ ਬ੍ਰਹਿਮੰਡਾਂ ਦੇ ਮਾਲਕ, ਸਾਰੇ ਸੰਸਾਰ ਨੂੰ ਰਿਜਕ ਦੇਣ ਵਾਲੇ ਗੁਰੂ ਅਰਜਨ ਦੇਵ ਪਾਤਸ਼ਾਹ ਸਿੱਖ ਪਾਸੋਂ ਕੌਡੀ ਮੰਗ ਰਹੇ ਨੇ। ਸਾਧ ਸੰਗਤ ਬੋਲੋ ਸ੍ਰੀ ਲਿਆਇਆ ਭੇਟਾ ਗੁਰੂ ਦੇ ਨਿਮਿਤ ਤੇ ਦਿੰਦਾ ਕਿਉਂ ਨਹੀਂ ਪਾਤਸ਼ਾਹ? ਪੱਗ ਦੇ ਪੇਚ ਵਿੱਚੋਂ ਕੌਡੀ ਕੱਢੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਤਲੀ ਤੇ ਰੱਖ ਦਿੱਤੀ। ਲਓ ਗਰੀਬ ਨਿਵਾਜ, ਮੈਂ ਗਰੀਬ ਕੋਲ ਇਹੀ ਕੁਝ ਸੀ, ਮੈਂ ਜਦ ਤੇਰੇ ਦਰਬਾਰ ਵਿੱਚ ਭੇਟਾ ਕੌਡੀ ਲੈ ਕੇ ਆਇਆ ਤੇ ਮੈਂ ਵੇਖਿਆ ਤੇਰੇ ਅੱਗੇ ਪਦਾਰਥਾਂ ਦੇ ਮਾਇਆ ਦੇ ਢੇਰ ਲੱਗੇ ਹਨ ਤੇ ਮੈਨੂੰ ਕੌਡੀ ਦੇਂਦਿਆਂ ਸ਼ਰਮ ਆ ਗਈ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਨੇਤਰਾਂ ਵਿੱਚੋਂ ਜਲ ਦੇ ਟੁਪਕੇ ਡਿੱਗੇ ਤੇ ਕੌਡੀ ਤੇ ਜਾ ਪਏ। ਆਖਿਆ, ਭਾਈ ਪਿਆਰਿਆ, ਤੂੰ ਕੀ ਸਮਝਦਾ ਹੈ ਕਿ ਮਾਇਆ ਦੇ ਢੇਰ ਦੇ ਸਾਹਮਣੇ ਤੇਰੀ ਕੌਡੀ ਤੁੱਛ ਹੈ? ਨਹੀਂ, ਇਸ ਤੇਰੇ ਪਿਆਰ ਦੀ ਕੌਡੀ ਦੇ ਸਾਹਮਣੇ ਇਹ ਮਾਇਆ ਦੇ ਢੇਰ ਤੁੱਛ ਹਨ। ਸਾਧ ਸੰਗਤ ਬੋਲੋ ਸ੍ਰੀ। ਸਾਹਿਬ ਜੀ ਐਡੇ ਪ੍ਰਸੰਨ ਹੋਏ, ਆਖਿਆ, ਮੰਗ ਕੀ ਮੰਗਦੇ ਹੈ, ਅਸੀਂ ਤੇਰੇ ਤੇ ਤੁੱਠੇ ਹਾਂ, ਮੰਗ ਕੀ ਮੰਗਦੇ? ਇੱਕ ਕੌਡੀ ਦੇ ਬਦਲੇ ਕੀ ਮੰਗਦੇ ਪਿਆਰਿਆ? ਤੇਰੀ ਕੌਡੀ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਹੋ ਗਈ। ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਦੋਨੋਂ ਹੱਥ ਦੀਆਂ ਮੁੱਠਾਂ ਮੀਟ ਲਈਆਂ, ਆਖਿਆ, ਆ ਸਜੀ ਮੁੱਠ ਵਿੱਚ ਭਾਈ ਇਸ ਲੋਕ ਦੇ ਸੁੱਖ ਨੀ ਤੇ ਦੂਜੀ ਮੁੱਠੀ ਵਿੱਚ ਪਰਲੋਕ ਦੇ ਸੁੱਖ ਨੀ, ਮੰਗ ਕਿਹੜੇ ਸੁੱਖ ਮੰਗਦੇ? ਆਖਿਆ, ਗਰੀਬ ਨਿਵਾਜ, ਜੇ ਲੋਕ ਦੇ ਸੁੱਖ ਦੇ ਦੇਵੇਂ ਤਾਂ ਲੋਕ ਤਾਂ ਸੁਖੀ ਹੋ ਜਾਏਗਾ, ਲੇਕਿਨ ਪਰਲੋਕ ਕਿਵੇਂ ਸੁਹੇਲਾ ਹੋਵੇਗਾ? ਤੇ ਜੇ ਪਰਲੋਕ ਦੇ ਸੁੱਖ ਦੇ ਦੇਵੇਂ ਤਾਂ ਇਸ ਲੋਕ ਵਿੱਚ ਸਦਾ ਗਰੀਬੀ ਦੇ ਵਿੱਚ ਦੁਖੀ ਰਵਾਂਗਾ। ਜੇ ਮੇਰਾ ਦੇ ਘਰ ਵਿੱਚ ਆਏ ਤੇ ਲੋਕ ਪਰਲੋਕ ਦੇ ਸੁੱਖ ਮੇਰੀ ਝੋਲੀ ਵਿੱਚ ਪਾ ਦੇ। ਸਾਧ ਸੰਗਤ ਬੋਲੋ ਸ੍ਰੀ। ਤੇਰੇ ਕੋਲੋਂ ਕਿਸਨੇ ਪੁੱਛਣਾ ਕਿ ਲੋਕ ਦੇ ਸੁੱਖ ਦਿੱਤੇ ਨੀ ਤੇ ਪਰਲੋਕ ਦੇ ਕਿਉਂ ਦਿੱਤੇ ਨੀ? ਤੂੰ ਤਾਂ ਰਹਿਮਤਾਂ ਦਾ ਸਾਗਰ ਹੈ, ਪਰਮੇਸ਼ਵਰ ਦਾ ਰੂਪ ਹੈ। ਮੇਰਾ ਦੇ ਘਰ ਵਿੱਚ ਆਏ ਗੁਰੂ ਅਰਜਨ ਦੇ ਪਾਤਸ਼ਾਹ, ਦੋਨੋਂ ਮੁੱਠਾਂ ਸਿੱਖ ਦੀ ਝੋਲੀ ਵਿੱਚ ਖੋਲ ਦਿੱਤੀਆਂ। ਆਖਿਆ, ਜਾ, ਗੁਰੂ ਨਾਨਕ ਦੇ ਘਰ ਵਿੱਚੋਂ ਤੈਨੂੰ ਖੁਸ਼ੀਆਂ, ਤੇਰੀ ਝੋਲੀਆਂ ਭਰ ਦਿੱਤੀਆਂ। ਭਾਈ ਗੁਰਦਾਸ ਜੀ ਆ ਗਏ। ਇਹ ਦ੍ਰਿਸ਼ਟ ਵੇਖ ਕੇ ਭਾਈ ਗੁਰਦਾਸ ਜੀ ਨੇ ਕਵਿਤ ਉਚਾਰਿਆ, ਪਾਵਨੀ ਭਗਤ ਪਾਏ ਕੋਡੀ ਅਗਰ ਭਾਗ ਰਾਖੇ, ਤਾਹੇ ਗੁਰਸਰਬ ਨਿਧਾਨ ਦਾਨ ਦੇਤ। ਕੋਈ ਭਾਵਨਾ ਦੇ ਨਾਲ ਗੁਰੂ ਦਰਬਾਰ ਵਿੱਚ ਇੱਕ ਕੌਡੀ ਕੀ ਕੌਡੀ ਦਾ ਇੱਕ ਹਿੱਸਾ ਵੀ ਲਿਆ ਕੇ ਪਿਆਰ ਦੇ ਨਾਲ ਸਿਦਕ ਨਾਲ ਗੁਰੂ ਦੇ ਚਰਨਾਂ ਵਿੱਚ ਰੱਖਦਾ ਹੈ ਤਾਂ ਗੁਰੂ ਉਹਦੇ ਬਦਲੇ ਉਸਨੂੰ ਲੋਕ ਪ੍ਰਲੋਕ ਦੇ ਸੁੱਖ ਬਖਸ਼ ਦਿੰਦਾ, ਚੋਲੀਆਂ ਭਰ ਦਿੰਦਾ। ਹੁਣ ਭਾਈ ਗਰੀਬੂ ਲੋਕ ਪ੍ਰਲੋਕ ਦੇ ਸੁੱਖ ਚੋਲੀਆਂ ਭਰ ਕੇ ਘਰ ਨੂੰ ਜਾ ਰਿਹਾ ਤੇ ਕੀ ਜਪਦਾ ਜਾਂਦਾ ਹੈ। ਸੰਗਤ ਸਤਿਗੁਰ ਵਾਲੀ ਕੋਈ ਜਾਏ ਨਾ ਖਾਲੀ, ਝੋਲੀਆਂ ਭਰਿਓ ਜੀ ਜ਼ਰੂਰ। ਝੋਲੀਆਂ ਭਰਿਓ ਜੀ ਜ਼ਰੂਰ।